कुदरत करके बसया सो कुदरत करके बसया सो
Oh,
সরে সরাইয়াত তারে বিচার সরে সরাইয়াত তারে বিচার সরে সরাইয়াত তারে
বিন বুঝে কেসে
सिजदा मन कर मकसूद जे देखा जे देखा ते दिल मौजूद कुदरत करके वस्या से वक्त विचारे वक्त विचारे सो बंदा होए सुन बावरे सुन बावरे ते ज्ञान विचार न पाया सुन बावरे ते ज्ञान विचार न पाया जल रहे जल बिन कुंभे ना हो ज्ञान का बद्धा मन रहे ज्ञान का बद्धा मन रहे सेवक सिख पूजन सब आवे असार नैन अखां खोल के देख सुनो साधु के बैन ते गुरु दी गल सुन कहन लगे मैं दो ए तरीके इसलिए तेनू दसे ने कई बार तू अखां खोल के देखेगा कुछ हुंदा पर तेनू समझ नहीं आवेगी ये की हो रहा है इसलिए दो चीजों का ख्याल करी जो कुछ हो रहा है वो गुरु दस रहा है इसलिए तेनू दोनों चीजों की जरूरत पैनी अखां नाल जो कुछ हो रहा है उन्हें देख उस देखे हुए हालात नूं समझने लई गुरु दी गल सुन ਦੇਖੋ ਪਸਾਰ ਨੈਣ, ਸੁਣੋ ਸਾਧੂ ਕੇ ਬੈਣ। ਕਹਿਣ ਲੱਗੇ ਖਿਆਲ ਕਰੀ ਕਾਦਰ ਨੇ ਕੁਦਰਤ ਬਣਾਈ, ਕਾਦਰ ਕੁਦਰਤ ਦਾ ਕਰਤ ਹੈ, ਖਾਲਕ ਖਲਕ ਨੂੰ ਸਿਰਜਣ ਵਾਲੇ। ਗੁਰੂ ਨਾਨਕ ਨੇ ਸ੍ਰੀ ਆਸਾ ਜੀ ਦੀ ਵਾਰ ਦੀ ਪਹਿਲੀ ਪੌੜੀ ਵਿੱਚ ਵੀ ਇਹ ਗੱਲ ਆਖੀ, ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ, ਦੂਜੀ ਕੁਦਰਤ ਸਾਜੀਏ ਕਰ ਆਸਨ ਜੈ ਡਿੱਠੋ ਚਾਓ। ਕੁਦਰਤ ਨੂੰ ਸਾਜਣ ਵਾਲੇ ਨੇ ਆਪ ਵਿੱਚ ਬਹਿਣਾ ਪ੍ਰਵਾਨ ਕਰ ਲਿਆ। ਕੁਦਰਤ ਕਰਕੇ ਵਸਿਆ ਸੋਏ, ਕੁਦਰਤ ਬਣਾ ਕੇ ਉਹ ਵਿੱਚ ਵਸ ਗਿਆ। ਹੁਣ ਉਹਦੇ ਨਾਲ ਹਾਲਾਤ ਬਦਲ ਗਏ, ਸਿਰਜਣਹਾਰ ਸੀ ਜੀਵਨ, ਰੱਬ ਸੀ ਜੀਵਨ, ਤੇ ਕਿਉਂਕਿ ਕੁਦਰਤ ਵਿੱਚ ਜੀਵਨ ਵਸ ਗਿਆ, ਜੇ ਤੇ ਕੁਦਰਤ ਤੋਂ ਬਾਹਰ ਰਹਿ ਜਾਂਦਾ ਜੀਵਨ ਤਾਂ ਕੁਦਰਤ ਮੁਰਦਾ ਹੁੰਦੀ। ਬ੍ਰਹਿਮੰਡ ਮੁਰਦਾ ਹੁੰਦਾ। ਲੇਕਿਨ ਅਜੀਬ ਘਟਨਾ ਵਾਪਰੀ ਕਿ ਕਾਦਰ ਨੇ ਕੁਦਰਤ ਨੂੰ ਬਣਾਇਆ ਤੇ ਵਿੱਚ ਬਹਿ ਗਿਆ। ਕਾਦਰ ਸੀ ਜਿਉਂਦਾ, ਉਹ ਹਮੇਸ਼ਾ ਦਾ ਜੀਵਨ ਹੈ, ਕਰਜ਼ ਕੀਤੀ ਸੀ ਕਿ ਰੱਬ ਨੂੰ ਕਦੀ ਮੌਤ ਨਹੀਂ ਆਉਂਦੀ, ਉਹ ਸੀ ਜੀਵਨ, ਤੇ ਉਹ ਬੈਠ ਗਿਆ ਕੁਦਰਤ ਵਿੱਚ। ਨਤੀਜਾ ਇਹ ਨਿਕਲਿਆ ਕੁਦਰਤ ਵੀ ਜਿਉਂਦੀ ਹੋ ਗਈ। ਹੁਣ ਕੀ ਇਹ ਬ੍ਰਹਿਮੰਡ ਦੇ ਹਰ ਹਿੱਸੇ ਵਿੱਚ ਕਾਦਰ ਦੇ ਜੀਵਨ ਕਰਕੇ ਕਿਸੇ ਵਿੱਚ ਜ਼ਿਆਦਾ, ਕਿਸੇ ਵਿੱਚ ਘੱਟ, ਕਿਸੇ ਵਿੱਚ ਸੂਖਸ਼ਮ, ਕਿਸੇ ਵਿੱਚ ਪ੍ਰਬਲ ਜੀਵਨ ਦਾ ਕੋਈ ਅੰਸ਼ ਬੈਠਾ? ਹਰ ਥਾਵੇਂ ਬੈਠਾ। ਗੁਰੂ ਨੇ ਬਾਣੀ ਵਿੱਚ ਵੀ ਆਖ ਦਿੱਤਾ, ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ। ਕਾਦਰ ਕਿਉਂਕਿ ਜਿਉਂਦਾ ਸੀ, ਉਹ ਜੀਵਨ ਸੀ, ਉਹ ਕੁਦਰਤ ਸਾਜ ਕੇ ਵਿੱਚ ਬੈਠ ਗਿਆ, ਇੱਕ ਨਵੀਂ ਘਟਨਾ ਵਾਪਰ ਗਈ। ਹੁਣ ਕੀ ਹੋਇਆ? ਸਾਰੀ ਕੁਦਰਤ ਚੱਲ ਰਹੀ, ਕਿਉਂਕਿ ਮੁਰਦੇ ਦੀ ਅਤੇ ਜਿਉਂਦੇ ਮਨੁੱਖ ਦੀ ਇਹੋ ਹੀ ਫਰਕ ਹੁੰਦਾ ਇਹਨਾਂ ਦੋਹਾਂ ਵਿੱਚ। ਮੁਰਦਾ ਸੀ ਉਦੋਂ ਕਰਾਰ ਦਿੰਦੇ ਹਾਂ ਜਦੋਂ ਉਹ ਚੱਲ ਫਿਰ ਨਾ ਸਕਦਾ, ਉਸਦੀਆਂ ਰਗਾਂ ਵਿੱਚ ਖੂਨ ਵੀ ਨਾ ਚੱਲੇ, ਰੁਕ ਜਾਏ, ਉਹਦੀਆਂ ਨਾੜਾਂ ਵਿੱਚ ਸਵਾਸ ਵੀ ਨਾ ਚੱਲੇ, ਰੁਕ ਜਾਏ, ਅਤੇ ਉਹਦਾ ਸਰੀਰ ਦਾ ਕੋਈ ਅੰਗ ਵੀ ਨਾ ਚੱਲੇ, ਰੁਕ ਜਾਏ। ਉਸ ਹਾਲਤ ਵਿੱਚ ਅਸੀਂ ਆਖਦੇ ਹਾਂ ਇਹ ਮਰ ਗਏ। ਅਤੇ ਜਦੋਂ ਅੰਦਰ ਕੋਈ ਚੀਜ਼ ਵੀ ਚੱਲਦੀ ਹੋਵੇ, ਕਈ ਵਾਰ ਸਰੀਰ ਨਹੀਂ ਚੱਲਦਾ, ਹੱਥ ਪੈਰ ਹੱਥ ਨਹੀਂ ਚੱਲਦੇ, ਪਰ ਡਾਕਟਰ ਉਸਨੂੰ ਮੁਰਦਾ ਕਰਾਰ ਨਹੀਂ ਦਿੰਦੇ। ਤੁਸੀਂ ਵੇਖਦੇ ਹੋ ਕਈ ਵਾਰ ਜ਼ਬਾਨ ਨਹੀਂ ਬੋਲਦੀ, ਅੱਖਾਂ 'ਚ ਪਛਾਣ ਖਤਮ ਹੋ ਜਾਂਦੀ ਹੈ, ਹੱਥ ਕੋਈ ਕੰਮ ਨਹੀਂ ਕਰ ਸਕਦੇ, ਕਦਮਾਂ ਨਾਲ ਮਨ ਖੁੱਟ ਕੇ ਤੁਰ ਨਹੀਂ ਸਕਦਾ, ਪਰ ਡਾਕਟਰ ਕਹਿੰਦੇ ਨਹੀਂ ਅਜੇ ਜਿਉਂਦਾ, ਮੁਰਦਾ ਕਰਾਰ ਨਹੀਂ ਦਿੰਦੇ। ਉਹ ਕਹਿੰਦੇ ਨੇ ਬੇਹੋਸ਼ ਹੋ ਗਿਆ ਪਰ ਅਜੇ ਜਿਉਂਦਾ। ਡਾਕਟਰ ਕੋਲੋਂ ਪੁੱਛੀਏ, ਜੀ ਤੁਸੀਂ ਕਿਸ ਗੱਲ ਤੋਂ ਅੰਦਾਜ਼ਾ ਲਗਾਇਆ ਜਿਉਂਦਾ, ਅਸੀਂ ਤੈਨੂੰ ਤੁਰਦਾ ਫਿਰਦਾ ਵੇਖ ਕੇ ਜਿਉਂਦਾ ਸਮਝਦੇ ਸਾਂ? ਉਹ ਕਹਿੰਦੇ ਨਹੀਂ, ਇਹਦੇ ਅੰਦਰ ਅਜੇ ਕੁਛ ਚੱਲ ਰਿਹਾ। ਜਦੋਂ ਮੈਂ ਇਹਦੀ ਨਬਜ਼ ਦੀ ਧੜਕਣ ਦੇਖਣਾ ਉਦੋਂ ਵੀ ਚੱਲ ਰਹੀ, ਜਦੋਂ ਮੈਂ ਇਹਦੇ ਦਿਲ ਦੀ ਹਾਰਟ ਦੀ ਧੜਕਣ ਦੇਖਣਾ ਉਹਦੇ ਵਿੱਚ ਵੀ ਕੋਈ ਚੱਲਣ ਦਾ ਅੰਸ਼ ਬਾਕੀ, ਇਹਦੀਆਂ ਰਗਾਂ ਵਿੱਚ ਅਜੇ ਖੂਨ ਵੀ ਚੱਲ ਰਿਹਾ। ਜਦੋਂ ਕੁਛ ਚੀਜ਼ਾਂ ਚੱਲ ਰਹੀਆਂ ਹੋਣ ਤਾਂ ਚੱਲਦੀ ਚੀਜ਼ ਨੂੰ ਕਦੀ ਮੁਰਦਾ ਨਹੀਂ ਆਖਿਆ ਜਾ ਸਕਦਾ। ਹੱਥ ਨਹੀਂ ਚੱਲ ਰਹੇ ਪਰ ਹੱਥਾਂ ਦੀਆਂ ਨਾੜੀਆਂ ਵਿੱਚ ਖੂਨ ਤਾਂ ਚੱਲ ਰਿਹਾ ਨਾ, ਜ਼ਬਾਨ ਨਹੀਂ ਚੱਲ ਰਹੀ, ਧੜਕਣ ਤਾਂ ਚੱਲ ਰਹੀ ਹੈ ਨਾ, ਇਸ ਲਈ ਚੱਲਦੀ ਚੀਜ਼ ਮੁਰਦਾ ਨਹੀਂ ਆਖੀ ਜਾ ਸਕਦੀ। ਤੇ ਗੁਰੂ ਆਖਦਾ, ਕਹਿੰਦਾ ਮੈਂ ਹੈਰਾਨ ਹੋਇਆ ਨਿਰੰਕਾਰ ਨੇ, ਕਰਤੇ ਨੇ, ਸਿਰਜਣਹਾਰ ਨੇ, ਖਾਲਕ ਨੇ, ਕਾਦਰ ਨੇ ਕੁਦਰਤ ਨੂੰ ਸਾਜਿਆ ਤੇ ਉਸ ਕੁਦਰਤ ਦੇ ਵਿੱਚ ਬੈਠ ਗਿਆ ਆਪ ਸੀ ਜੀਵਨ। ਤੇ ਘਟਨਾ ਇਹ ਵਾਪਰ ਗਈ ਕਿ ਕੁਦਰਤ ਵਿੱਚ ਬਹਿਣ ਦੀ ਦੇਰ ਸੀ, ਕੁਦਰਤ ਚੱਲ ਪਈ, ਕੁਦਰਤ ਚੱਲ ਪਈ, ਉਹਦੇ ਵਿੱਚ ਜੀਵਨ ਪ੍ਰਵੇਸ਼ ਕਰ ਗਿਆ। ਉਹਦਾ ਨਤੀਜਾ ਇਹ ਕਿ ਅੱਜ ਸਾਰਾ ਬ੍ਰਹਿਮੰਡ ਕਿਸੇ ਨਾ ਕਿਸੇ ਰੂਪ ਵਿੱਚ ਚੱਲ ਰਿਹਾ ਹੈ। ਇਹ ਸਾਡੀਆਂ ਅੱਖਾਂ ਦੇ ਅੰਦਾਜ਼ੇ ਸੀਮਤ ਨੇ, ਜਿੱਥੋਂ ਤੱਕ ਸਾਡੀ ਪਹੁੰਚ ਹੁੰਦੀ ਹੈ ਅਸੀਂ ਚੱਲਦਾ ਦੇਖ ਸਕਦੇ ਹਾਂ। ਆ ਤੁਸੀਂ ਦੇਖ ਲਿਓ, ਅੱਜ ਤੋਂ ਕਦੀ ਸਦੀਆਂ ਪਹਿਲਾਂ ਲੋਕ ਨਹੀਂ ਸਨ ਮੰਨਦੇ ਧਰਤੀ ਵੀ ਘੁੰਮਦੀ ਹੈ, ਧਰਤੀ ਵੀ ਚੱਲਦੀ, ਕਿਉਂਕਿ ਸਾਡੀਆਂ ਨਿਗਾਹ ਦੇ ਤੱਕਣੀ ਸੀਮਤ ਸੀ। ਅਸੀਂ ਕਹਿੰਦੇ ਸਾਂ ਧਰਤੀ ਚੱਲਦੀ ਨਹੀਂ, ਪਰ ਵਿਗਿਆਨਿਕ ਯੁੱਗ ਨੇ ਐਸੇ ਜ਼ਰੀਏ ਬਣਾ ਲਏ ਜਿਨ੍ਹਾਂ ਨਾਲ ਦੂਰ ਤੱਕ ਤੱਕਿਆ ਜਾ ਸਕੇ ਤੇ ਉਹਨਾਂ ਆਸਮਾਨ ਦੀਆਂ, ਆਕਾਸ਼ ਦੀਆਂ ਉਚਾਈਆਂ 'ਤੇ ਜਾ ਕੇ ਧਰਤੀ ਨੂੰ ਦੇਖਿਆ, ਧਰਤੀ ਕਿਸ ਪੋਜੀਸ਼ਨ ਵਿੱਚ ਹੈ। ਤੇ ਸਾਰੀ ਗੱਲ ਤੋਂ ਇਹ ਸਾਬਤ ਕਰ ਦਿੱਤਾ ਕਿ ਧਰਤੀ ਚੱਲਦੀ ਹੈ। ਮਿਹਨਤ ਕਰ ਰਿਹਾ ਸਾਂ ਗੁਰਬਾਣੀ ਨੂੰ ਸਮਝਣ ਲਈ ਵੀ, ਕਈ ਵਾਰੀ ਕੁਝ ਖਾਸ ਖਾਸ ਗੱਲਾਂ ਨਾਲ ਸੰਬੰਧਿਤ ਸਮਝਣੀਆਂ ਪੈਂਦੀਆਂ। ਤਾਂ ਮਿਹਨਤ ਕਰ ਰਿਹਾ ਸਾਂ, ਸਾਰੀ ਕੁਦਰਤ ਦੀ ਕਾਇਨਾਤ, ਸਾਰਾ ਬ੍ਰਹਿਮੰਡ ਕਿਸੇ ਜੀਵਨ ਦੀ ਹੋਂਦ ਕਾਰਨ, ਜੀਵਨ ਦੇ ਸਪਰਸ਼ ਕਾਰਨ ਜੀ ਉੱਠਿਆ। ਉਹਦੇ ਵਿੱਚ ਕਿਸੇ ਨਾ ਕਿਸੇ ਰੂਪ ਵਿੱਚ ਜੀਵਨ ਬੈਠਾ ਸੀ, ਤੇ ਬੈਠਾ ਸੀ ਕਾਦਰ ਦਾ। ਹੁਣ ਨਤੀਜਾ ਇਹ ਹੈ, ਘਟਨਾ ਇਹ ਵਾਪਰੀ ਕਿ ਸਾਰਾ ਬ੍ਰਹਿਮੰਡ ਚੱਲਣ ਲੱਗ ਪਿਆ, ਮੂਵ ਕਰਨ ਲੱਗ ਪਿਆ। ਸਤਿਗੁਰ ਨੇ ਬਾਣੀ ਵਿੱਚ ਆਖਿਆ, ਕਹਿਣ ਲੱਗੇ ਦਿਨ ਰੱਬ ਚੱਲੇ, ਸਤਿਗੁਰ ਦੀ ਬਾਣੀ ਦਾ ਖਿਆਲ ਹੈ, ਕਹਿੰਦੇ ਨੇ ਦਿਨ ਰੱਬ ਚੱਲੇ, ਨਿਸ ਸੱਸ ਚੱਲੇ, ਦਿਨੇ ਸਾਨੂੰ ਸੂਰਜ ਚੱਲਦਾ ਦਿਸਦੇ, ਕਿਉਂਕਿ ਸਾਡੇ ਵਸੋਂ ਦੇ ਹਿੱਸੇ ਵਿੱਚ ਆ ਜਾਂਦਾ। ਸਾਨੂੰ ਦਿਨੇ ਸੂਰਜ ਚੱਲਦਾ ਦਿਸਦਾ, ਬੇਸ਼ੱਕ ਉਹਦੀ ਸਪੀਡ ਦਾ ਅਸੀਂ ਅੰਦਾਜ਼ਾ ਆਮ ਲੋਕ ਨਾ ਲਾ ਸਕੀਏ, ਲੇਕਿਨ ਚੱਲਦਾ ਦਿਸਦਾ, ਕਿਉਂਕਿ ਸਾਡਾ ਪਰਛਾਵਾਂ ਜੇ ਹੁਣ ਇੱਥੇ ਹੈ ਤਾਂ ਅਗਲੇ ਪਲ ਇੱਥੇ ਨਹੀਂ ਹੋਣਾ, ਕਿਸੇ ਬਦਲਾਵ ਵਿੱਚ, ਕਿਸੇ ਚੇਂਜ ਵਿੱਚ, ਕਿਸੇ ਪਰਿਵਰਤਨ ਵਿੱਚ ਹੋਣਾ। ਹਰ ਪਲ ਸਾਡਾ ਚੱਲਦਾ ਪਰਛਾਵਾਂ ਸਾਨੂੰ ਦੱਸਦਾ, ਇਸ ਗੱਲ ਨੂੰ ਵਿਸ਼ਵਾਸ ਵਿੱਚ ਲਿਆਉਂਦਾ ਹੈ ਕਿ ਆਸਮਾਨ ਦਾ ਜੋ ਸਾਡੇ ਤੋਂ ਲੱਖਾਂ ਕੋਹਾਂ 'ਤੇ ਦੂਰ ਹੈ ਉਹ ਸੂਰਜ ਚੱਲ ਰਿਹਾ। ਸਤਿਗੁਰ ਨੇ ਬਾਣੀ ਵਿੱਚ ਆਖਿਆ, ਕਹਿਣ ਲੱਗੇ ਦਿਨ ਰੱਬ ਚੱਲੇ, ਨਿਸ ਸੱਸ ਚੱਲੇ। ਰਾਤ ਦੇ ਅੰਧੇਰੇ ਵਿੱਚ ਸੂਰਜ ਨਹੀਂ ਹੁੰਦਾ, ਪਰ ਕਈ ਵਾਰ ਚੰਦਰਮਾ ਹੁੰਦਾ, ਅਤੇ ਚੰਦਰਮਾ ਰਾਤ ਦੇ ਅੰਧੇਰੇ ਵਿੱਚ ਸਾਨੂੰ ਚੱਲਦਾ ਦਿਸਦਾ। ਦਿਨੇ ਸੂਰਜ ਚੱਲਦਾ, ਰਾਤ ਨੂੰ ਚੰਦਰਮਾ ਚੱਲਦੇ, ਨਖੇਤਰ ਚੱਲਦੇ ਨੇ, ਅਸੀਂ ਦੇਖਦੇ ਹਾਂ ਧਰਤੀ ਚੱਲਦੀ ਹੈ। ਜੋ ਸੰਸਾਰ ਦਾ, ਬ੍ਰਹਿਮੰਡ ਦਾ ਰੂਪ ਹੈ, ਜਿਹੜਾ ਚਿੰਨ੍ਹ ਹੈ ਬ੍ਰਹਿਮੰਡ ਦਾ, ਜਿਹੜਾ ਹਿੱਸਾ ਹੈ ਬ੍ਰਹਿਮੰਡ ਦਾ, ਉਹ ਮੂਵ ਕਰ ਰਿਹਾ, ਚੱਲ ਰਿਹਾ। ਅਤੇ ਮੈਂ ਕਰਜ਼ ਕਰਾਂ, ਚੱਲਦੀ ਹਰ ਚੀਜ਼ ਪਰਿਵਰਤਨਸ਼ੀਲ ਹੁੰਦੀ, ਉਹਦੇ ਵਿੱਚ ਬਦਲਾਵ ਹੁੰਦਾ, ਉਹਦੇ ਵਿੱਚ ਚੇਂਜ ਹੁੰਦੀ। ਮੈਂ ਇੱਕ ਵਾਰ ਅਰਜ਼ ਕੀਤੀ ਸੀ ਕਿ ਜਦੋਂ ਮਨੁੱਖ ਚੱਲੇ ਉਹ ਇਹ ਭੁੱਲ ਜਾਏ ਕਿ ਹਮੇਸ਼ਾ ਇੱਕ ਦ੍ਰਿਸ਼ ਹੀ ਮੇਰੇ ਸਾਹਮਣੇ ਰਹੇਗਾ। ਉਹ ਇੱਕ ਦ੍ਰਿਸ਼ ਤਾਂ ਉਦੋਂ ਹੀ ਰਹਿ ਸਕਦਾ ਜਦੋਂ ਖਲੋ ਜਾਏ। ਇੱਕ ਸੀਨਰੀ, ਇੱਕ ਖੂਬਸੂਰਤ ਦ੍ਰਿਸ਼ ਤੈਨੂੰ ਪਸੰਦ ਆ ਜਾਏ, ਜੇ ਤੂੰ ਚੱਲ ਰਿਹਾ ਤਾਂ ਅਗਲੇ ਪਲ ਉਹ ਦ੍ਰਿਸ਼ ਪਿੱਛੇ ਰਹਿ ਜਾਏਗਾ, ਤੇਰੇ ਚੱਲਣ ਦੀ ਨਿਸ਼ਾਨੀ ਉਹ ਤੇਰੇ ਨਾਲ ਨਹੀਂ ਰਹੇਗਾ, ਤੇਰੇ ਸਾਹਮਣੇ ਨਹੀਂ ਰਹੇਗਾ, ਕੁਛ ਬਦਲ ਜਾਏਗਾ, ਕੋਈ ਨਵਾਂ ਦ੍ਰਿਸ਼ ਤੇਰੇ ਸਾਹਮਣੇ ਆ ਜਾਏਗਾ। ਅਤੇ ਜੇ ਤੂੰ ਉਸੇ ਹੀ ਦ੍ਰਿਸ਼ 'ਤੇ ਖਲੋਤੇ ਤੈਨੂੰ ਉਹੋ ਹੀ ਦਿਸ ਰਿਹਾ ਤਾਂ ਇਹਦਾ ਮਤਲਬ ਇਹ ਹੈ ਕਿ ਤੂੰ ਚੱਲ ਨਹੀਂ ਰਿਹਾ, ਤੇਰੀ ਸਪੀਡ ਰੁਕ ਗਈ। ਤੂੰ ਚੱਲਦੀ ਹੋਈ ਹਰ ਚੀਜ਼ ਪਰਿਵਰਤਨਸ਼ੀਲ ਹੁੰਦੀ, ਉਹਦੇ ਵਿੱਚ ਕੁਝ ਚੇਂਜ ਆਉਂਦੀ ਤੇ ਜਦੋਂ ਚੇਂਜ ਆਵੇ, ਜਦੋਂ ਬਦਲਾਅ ਹੋਵੇ ਤੇ ਮਨੁੱਖ ਦੇ ਜੀਵਨ ਲਈ ਬਹੁਤ ਜ਼ਰੂਰੀ ਹੈ ਕਿ ਹਰ ਬਦਲਦੀ ਹੋਈ ਚੀਜ਼ ਨੂੰ ਸਮਝ ਲਵੇ, ਨਹੀਂ ਤੇ ਉਹਦੇ ਵਿੱਚ ਰਸ ਖਤਮ ਹੋ ਜਾਂਦਾ। ਜਿਸ ਚੀਜ਼ ਨੂੰ ਮੈਂ ਜਾਣਦਾ ਨਹੀਂ ਕੋਲੋਂ ਲੰਘ ਗਈ, ਜਿਉਂ ਜੀ ਲੰਘ ਗਈ ਤਿਉਂ ਜੀ ਨਾ ਲੰਘ ਗਈ। ਤੇ ਗੁਰੂ ਨੇ ਇਹੋ ਗੱਲ ਬਾਣੀ ਵਿੱਚ ਆਖੀ, ਕਹਿਣ ਲੱਗੇ ਇਸ ਲਈ ਮੈਂ ਇੱਕ ਗੱਲ ਕਹਿੰਦਾ, ਕੁਦਰਤ ਕਰਕੇ ਵਸਿਆ ਸੋਏ, ਕੁਦਰਤ ਕਰਕੇ ਮਾਲਕ ਕੁਦਰਤ ਦੇ ਵਿੱਚ ਵਸ ਗਿਆ। ਹੁਣ ਸਾਰੀ ਕੁਦਰਤ, ਸਾਰੀ ਕਾਇਨਾਤ ਪਰਿਵਰਤਨਸ਼ੀਲ ਹੋ ਗਈ, ਇਹਦੇ ਵਿੱਚ ਹਰ ਪਲ ਕੁਛ ਬਦਲ ਰਿਹਾ ਹੈ, ਕਿਉਂਕਿ ਚੱਲ ਰਹੀ ਹੈ ਨਾ, ਇਹਦੇ ਵਿੱਚ ਹਰ ਪਲ ਕੋਈ ਚੇਂਜ ਆ ਰਹੀ ਹੈ। ਤੇ ਭਲਿਆ ਹਰ ਚੇਂਜ ਨੂੰ ਸਮਝਣਾ ਤੇਰੇ ਲਈ ਬਹੁਤ ਜ਼ਰੂਰੀ ਹੈ, ਹਰ ਬਦਲੇ ਹੋਏ ਹਾਲਾਤ ਨੂੰ, ਹਰ ਬਦਲੇ ਹੋਏ ਹਾਲਾਤ ਨੂੰ ਜਾਣਨਾ ਬਹੁਤ ਜ਼ਰੂਰੀ ਹੈ, ਨਹੀਂ ਤੇ ਅਸਫਲ ਹੋ ਜਾਏਗਾ। ਮੈਂ ਗੱਲ ਕਰਾਂ ਕੇਵਲ ਇਸ ਬ੍ਰਹਿਮੰਡ ਦੀ ਗੱਲ ਨਹੀਂ, ਇਸ ਬਾਹਰ ਦੇ ਬ੍ਰਹਿਮੰਡ ਦੀ ਗੱਲ ਨਹੀਂ, ਜਿਹੜਾ ਕਾਇਆ ਦੇ ਅੰਦਰ ਬ੍ਰਹਿਮੰਡ ਹੈ ਨਾ, ਉਹਦੇ ਵਿੱਚ ਵੀ ਪਰਿਵਰਤਨ ਆਉਂਦਾ, ਧਰਮ ਦੀ ਦੁਨੀਆ ਵਿੱਚ ਵੀ ਪਰਿਵਰਤਨ ਆਉਂਦਾ, ਐਸੀ ਗੱਲ ਨਹੀਂ। ਜਿਹੜੀ ਅਵਸਥਾ ਨਾਮ ਜਪਣ ਵਾਲੇ ਦੀ ਪਹਿਲੇ ਦਿਨ ਹੁੰਦੀ ਹੈ, ਉਹ ਅੰਦਰਲਾ ਬ੍ਰਹਿਮੰਡ ਹੈ। ਸਤਿਗੁਰੂ ਨੇ ਬਾਣੀ ਵਿੱਚ ਵੀ ਆਖਿਆ, ਕਹਿਣ ਲੱਗੇ ਕਾਇਓ ਦੇਵਾ ਕਾਇਓ ਦੇਵਲ ਕਾਇਓ ਜੰਗਮ ਜਾਤੀ ਕਾਇਓ ਧੂਪ ਦੀਪ ਨਹੀਂ ਬੇਦਾ ਕਾਇਓ ਪੂਜੋ ਪਾਤੀ ਕਾਇਆ ਬਹੁ ਖੰਡ ਖੋਜਤੇ ਨਵ ਨਿਧ ਪਾਈ ਨਾ ਕਿਛ ਆਏ ਬੋ ਨਾ ਕਿਛ ਜਾਏ ਬੋ ਰਾਮ ਕੀ ਦੁਹਾਈ। ਅਗਲੀ ਲਾਈਨ ਵਿੱਚ ਆਖਣ ਲੱਗੇ ਜੋ ਬ੍ਰਹਿਮੰਡੇ, ਜੋ ਕੁਛ ਬ੍ਰਹਿਮੰਡ ਵਿੱਚ ਹੈ ਉਹ ਪਿੰਡੇ ਵਿੱਚ ਵੀ ਹੈ, ਇੱਕ ਸੰਸਾਰ ਬਸ ਬਾਹਰ ਵਸ ਰਿਹਾ, ਇੱਕ ਸੰਸਾਰ ਅੰਦਰ ਵੀ ਵਸ ਰਿਹਾ। ਕਹਿਣ ਲੱਗੇ ਜੋ ਬ੍ਰਹਿਮੰਡੇ ਸੋਈ ਪਿੰਡੇ, ਤੇ ਕਹਿਣ ਲੱਗੇ ਇਸੇ ਤਰ੍ਹਾਂ ਖਿਆਲ ਕਰੀ, ਜੇ ਬਾਹਰ ਤਾਂ ਬਹੁਤ ਕੁਝ ਬਦਲ ਰਿਹਾ ਤੇ ਹਰ ਆਏ ਦਿਨ ਬਦਲ ਰਿਹਾ, ਬਾਹਰਲੇ ਬਦਲਾਓ ਨੂੰ ਅਸੀਂ ਆਮ ਜ਼ਿੰਦਗੀ ਵਿੱਚ ਦੇਖਦੇ ਹਾਂ। ਹਰ ਬਜ਼ੁਰਗ ਕੋਲੋਂ ਜਦੋਂ ਬੈਠੋਗੇ ਗੱਲ ਸੁਣੋਗੇ ਉਹ ਆਖੇਗਾ, ਅੱਜ ਤੋਂ 50 ਸਾਲ ਅਸੀਂ ਬੱਚੇ ਜਦੋਂ ਹੁੰਦੇ ਸਾਂ ਉਦੋਂ ਆਹ ਕੁਛ ਹੁੰਦਾ ਸੀ। ਜਦੋਂ ਬ੍ਰਹਿਮੰਡ ਮੂਵ ਕਰ ਰਿਹਾ, ਜਦੋਂ ਇਹਦੇ ਅੰਦਰ ਕੋਈ ਜੀਵਨ ਬੈਠਾ, ਜਦੋਂ ਇਹ ਚੱਲ ਰਿਹਾ ਤੇ ਬਦਲ ਨਹੀਂ ਹੈ, ਚੱਲਦੇ ਸੰਸਾਰ ਦੇ ਦ੍ਰਿਸ਼ ਬਦਲਦੇ ਨੇ। ਅੱਜ ਤੋਂ 50 ਵਰੇ ਪਿਛਲੇ ਦ੍ਰਿਸ਼ ਦੇਖ ਲਓ ਤੇ ਅੱਜ ਦੇ ਸੰਸਾਰ ਦੇ ਦ੍ਰਿਸ਼ ਦੇਖੋਗੇ, ਤੁਸੀਂ ਜ਼ਮੀਨ ਅਸਮਾਨ ਦਾ ਅੰਤਰ ਪਰਿਵਰਤਨ ਮਹਿਸੂਸ ਕਰੋਗੇ। ਇਸੇ ਤਰ੍ਹਾਂ ਅੱਜ ਤੋਂ 100 ਵਰਾਂ ਬਾਅਦ ਕੋਈ ਦੇਖੇਗਾ ਤੇ ਉਹ ਅੱਜ ਦੇ ਸਮਾਜ, ਅੱਜ ਦੇ ਸੰਸਾਰ, ਅੱਜ ਦੇ ਬ੍ਰਹਿਮੰਡ ਵਿੱਚ ਬੜਾ ਪਰਿਵਰਤਨ ਦੇਖੇਗਾ, ਕਿਉਂਕਿ ਬ੍ਰਹਿਮੰਡ ਚੱਲ ਰਿਹਾ ਹੈ ਤੇ ਚੱਲਦੀ ਹਰ ਚੀਜ਼ ਜਿਹੜੀ ਹੈ ਉਹਦੇ ਵਿੱਚ ਕੋਈ ਚੇਂਜ ਆਉਂਦੀ ਹੈ। ਸਿਰਫ ਜ਼ਰੂਰਤ ਹੁੰਦੀ ਹੈ ਕਿ ਅੱਜ ਦੇ ਸਮੇਂ ਨਾਲ ਚੱਲਣ ਵਾਲਾ ਮਨੁੱਖ ਅੱਜ ਦੇ ਸਮੇਂ ਨੂੰ ਪਛਾਣੇ। ਜਿਸ ਦ੍ਰਿਸ਼ ਨਾਲ ਕੋਈ ਚੱਲ ਰਿਹਾ ਉਸ ਨੂੰ ਪਛਾਣਨਾ। ਮਨੁੱਖ ਦੇ ਨੇੜੇ ਸਭ ਤੋਂ ਪਹਿਲਾਂ ਜਿਹੜਾ ਸਾਹ ਹਰ ਵਕਤ ਦਾ ਸਾਥੀ ਹੈ ਉਹ ਸਮਾਂ ਹੀ ਹੁੰਦਾ। ਮਨੁੱਖ ਨੇ ਸਮੇਂ ਦੇ ਨਾਲ ਨਾਲ ਤੁਰਨਾ ਹੁੰਦਾ ਤੇ ਜਿਹੜਾ ਸਭ ਤੋਂ ਵੱਡਾ ਕਾਫਲੇ ਦਾ ਸਫ਼ਰ ਦਾ ਸਾਥੀ ਹੋਵੇ ਉਹਨੂੰ ਮਨੁੱਖ ਸਮਝੇ ਹੀ ਨਾ, ਉਸ ਨੂੰ ਮਨੁੱਖ ਵਿਚਾਰੇ ਹੀ ਨਾ। ਮੈਂ ਤਾਂ ਕਈ ਵਾਰ ਅਸ ਕਰਨਾ ਸਫ਼ਰ ਵਿੱਚ ਤਾਂ ਮਨੁੱਖ ਨੇ 2-4-6 ਘੰਟੇ ਕਿਸੇ ਇੱਕ ਸੀਟ 'ਤੇ ਬੈਠ ਕੇ ਟ੍ਰੇਨ ਵਿੱਚ ਗੁਜ਼ਾਰਨੇ ਹੋਣ ਉਹ ਆਪਣੇ ਨਾਲ ਦੀ ਸੀਟ ਵਾਲੇ ਨੂੰ ਪਹਿਲਾਂ ਇਹੋ ਜਿਹੇ ਸਵਾਲ ਕਰਨ ਲੱਗ ਪੈਂਦਾ, ਭਰਾ ਜੀ ਕਿੱਥੋਂ ਆਏ ਹੋ, ਕਿੱਥੇ ਜਾਣਾ ਹੈ, ਕੀ ਕੰਮ ਕਰਦੇ ਹੋ। ਉਹ ਕੁਝ ਸਾਂਝ ਪੈਦਾ ਕਰਦਾ, ਉਹਨੂੰ ਪਤਾ ਹੈ ਕਿ ਮੇਰੇ ਗੁਆਂਢੀ ਨਾਲ, ਮੇਰੇ ਨਾਲ ਦੀ ਸੀਟ ਵਾਲੇ ਨਾਲ ਜੇ ਮੇਰੀ ਕੋਈ ਸਾਂਝ ਨਾ ਹੋਈ, ਮੈਂ ਇਹਨੂੰ ਪੁੱਛ ਦੱਸ ਵੀ ਨਾ ਕੀਤੀ ਤਾਂ ਮੈਨੂੰ 2-4 ਘੰਟੇ ਬਿਤਾਉਣੇ ਵੀ ਔਖੇ ਹੋ ਜਾਣਗੇ, ਬੜਾ ਰੁੱਖਾ ਹੋ ਜਾਏਗਾ ਸਫ਼ਰ। ਅਤੇ ਜਦੋਂ ਤੁਸੀਂ ਉਸ ਗੁਆਂਢੀ ਨੂੰ ਪਛਾਣ ਲਓ, ਨਾਲ ਦੀ ਸੀਟ ਵਾਲੇ ਨਾਲ ਵਾਕਫੀਤ ਕੱਢ ਲਓ, ਫਿਰ ਕਈ ਵਾਰ ਉਹ ਸਹਾਇਕ ਹੋ ਜਾਂਦਾ। ਤੁਸੀਂ ਕਿਸੇ ਸਟੇਸ਼ਨ ਦੇ ਪਲੇਟਫਾਰਮ 'ਤੇ ਉਤਰਨਾ ਹੋਵੇ ਉਹ ਕਹਿੰਦਾ ਤੁਹਾਡੇ ਸਮਾਨ ਦਾ ਖਿਆਲ ਮੈਂ ਰੱਖਾਂਗਾ, ਤੂੰ ਜਾ ਆਇਆ। ਵਿਸ਼ਵਾਸ ਕਰਿਓ ਤੁਹਾਡੇ ਜੀਵਨ ਦੇ ਲੰਬੇ ਸਫ਼ਰ ਵਿੱਚ ਸਮਾਂ ਤੁਹਾਡੇ ਨਾਲ ਨਾਲ ਤੁਰ ਰਿਹਾ, ਸਮਾਂ ਵੀ ਕਦੀ ਨਹੀਂ ਰੁਕਿਆ, ਨਾ ਕਦੀ ਜੀਵਨ ਰੁਕਿਆ ਨਾ ਕਦੀ ਸਮਾਂ ਰੁਕਿਆ। ਜੀਵਨ ਕੇਵਲ ਮੌਤ ਦੇ ਪੜਾਅ 'ਤੇ ਜਾ ਕੇ ਰੁਕਦਾ, ਜਿਸ ਨੂੰ ਫਿਰ ਜੀਵਨ ਨਹੀਂ ਆਖਦੇ। ਜਦੋਂ ਮੌਤ ਦੇ ਪੜਾਅ 'ਤੇ ਪੁੱਜ ਜਾਂਦਾ ਉਦੋਂ ਮਨੁੱਖ ਨੂੰ ਜਿਉਂਦਾ ਨਹੀਂ ਆਖਦੇ। ਜੀਵਨ ਮੌਤ ਦੇ ਪੜਾਅ ਤੇ ਜਾ ਕੇ ਰੁਕਦਾ ਕਿਤੇ ਰੁਕਦਾ ਨਹੀਂ। ਸਤਿਗੁਰ ਬਾਣੀ ਵਿੱਚ ਵੀ ਆਖਿਆ ਦਿਨ ਤੇ ਪਹਿਰ, ਪਹਿਰ ਤੇ ਘੜੀਆਂ, ਆਪ ਘਟੇ ਤਰਛੀ ਤੇ ਘੜੀ ਘੜੀ ਕਰਕੇ, ਪਹਿਰ ਪਹਿਰ ਕਰਕੇ, ਦਿਨ ਦਿਨ ਕਰਕੇ, ਮਹੀਨੇ ਤੇ ਵਰੇ ਕਰਕੇ ਜੀਵਨ ਵੀ ਤੁਰਿਆ ਜਾਂਦਾ ਤੇ ਸਮਾਂ ਵੀ ਤੁਰਿਆ ਜਾਂਦਾ। ਇਹ ਦੋ ਇੱਕ ਐਸੇ ਸਾਥੀ ਨੇ ਮੌਤ ਦੇ ਪੜਾਅ ਤੱਕ ਜਾਂਦਿਆਂ ਤੱਕ ਅਖੀਰ ਤੱਕ ਸਮਾਂ ਇਸਦਾ ਸਾਥ ਨਹੀਂ ਛੱਡਦਾ। ਇਹ ਗੱਲ ਵੱਖਰੀ ਹੈ, ਬਦਕਿਸਮਤੀ ਹੈ ਕਿਸੇ ਮਨੁੱਖ ਦੀ ਕਿ ਮਨੁੱਖ ਨਾਲ ਨਾਲ ਤੁਰਨ ਵਾਲੇ ਸਮੇਂ ਦੀ ਪਛਾਣ ਵੀ ਨਾ ਕਰੇ, ਉਹਦੇ ਨਾਲ ਵਾਕਫੀਤ ਨਾ ਕੱਢੇ। ਜਿਹੜੇ ਮਨੁੱਖ ਨਾਲ ਤੁਰਨ ਵਾਲੇ ਸਮੇਂ ਦੀ ਪਛਾਣ ਨਹੀਂ ਕਰਦੇ ਨਾ, ਫਿਰ ਸਾਨੂੰ ਕੀ, ਇਹ ਸਮਾਂ ਆਇਆ ਲੰਘ ਜਾਣਾ। ਨਹੀਂ ਨਹੀਂ, ਨਾਲ ਤੁਰਨ ਵਾਲੇ ਸਮੇਂ ਦੀ ਪਛਾਣ ਕਰੋ। ਅੱਜ ਮੇਰੇ ਨਾਲ ਤੁਰਨ ਵਾਲਾ ਸਮਾਂ ਕਿਹੋ ਜਿਹਾ, ਕੱਲ੍ਹ ਨਹੀਂ ਸੀ, ਹੋ ਸਕਦਾ ਆਉਣ ਵਾਲੇ ਕੱਲ੍ਹ ਵਿੱਚ ਵੀ ਨਾ ਹੋਵੇ, ਲੇਕਿਨ ਅੱਜ ਹੈ। ਤੇ ਜਿਹੜਾ ਮਨੁੱਖ ਅੱਜ ਦੇ ਨਾਲ ਤੁਰਨ ਵਾਲੇ ਸਮੇਂ ਨੂੰ ਪਛਾਣਦਾ ਹੀ ਨਹੀਂ, ਅੱਖਾਂ ਮੀਟ ਲੈਂਦਾ, ਉਹਦਾ ਸਫ਼ਰ ਰੁੱਖਾ ਹੋ ਜਾਂਦਾ। ਉਸੇ ਤਰ੍ਹਾਂ ਜਿਵੇਂ ਕੋਈ ਨਾਲ ਦੀ ਸੀਟ ਵਾਲੇ ਨਾਲ ਪੂਰੇ ਸਫ਼ਰ ਵਿੱਚ ਵਾਕਫੀਤ ਹੀ ਨਾ ਕੱਢੇ, ਗੱਲ ਕਿਹਦੇ ਨਾਲ ਕਰੇਗਾ। ਅਤੇ ਜੇ ਉਹ ਸਮੇਂ ਨੂੰ ਪਛਾਣ ਲੈ, ਉਹਦੇ ਨਾਲ ਕੋਈ ਸਾਂਝ ਪੈਦਾ ਕਰ ਲੈ, ਹੋ ਸਕਦਾ ਉਹੀ ਸਮਾਂ ਉਹਦੇ ਦੁਖਾਂਤਪਣ ਦੀ ਬਜਾਏ ਉਹਦੇ ਸੁੱਖਾਂ ਦਾ ਕਾਰਨ, ਉਹਦੇ ਮਦਦਗਾਰ ਸਾਬਤ ਹੋਵੇ, ਉਹਦੇ ਕੋਈ ਮਦਦ ਕਰ ਸਕੇ। ਸਮਾਂ ਉਸੇ ਦੀ ਮਦਦ ਕਰਦਾ ਜਿਹੜੇ ਲੋਕ ਸਮੇਂ ਦੀ ਸ਼ਨਾਖਤ ਕਰਦੇ। ਸਮਾਂ ਉਸੇ ਦਾ ਭਾਈਵਾਲ ਹੁੰਦਾ ਜਿਹੜੇ ਲੋਕ ਸਮੇਂ ਨੂੰ ਪਛਾਣਦੇ ਨੇ। ਅਤੇ ਮੇਰੇ ਕਰਿਆ ਸਰ, ਸਮਾਂ ਜੇ ਬ੍ਰਹਿਮੰਡ ਦਾ ਚੱਲਦਾ, ਅੰਦਰ ਦਾ ਵੀ ਚੱਲਦਾ। ਜੋ ਕੁਝ ਬ੍ਰਹਿਮੰਡ ਪਰਿਵਰਤਨ ਵਿਸ਼ੀਲ ਹੋ ਰਿਹਾ, ਉਸੇ ਤਰ੍ਹਾਂ ਅੰਦਰ ਵੀ ਹੋ ਰਿਹਾ, ਧਰਮ ਦੀ ਦੁਨੀਆਂ ਵਿੱਚ ਵੀ ਹੈ। ਮਨੁੱਖ ਦੀ ਅਵਸਥਾ ਬਦਲਦੀ ਜਿਉਂ ਜਿਉਂ ਸਤਸੰਗੀ ਹੁੰਦਾ, ਜਿਉਂ ਜਿਉਂ ਗੁਰੂ ਦੇ ਨੇੜੇ ਆਉਂਦਾ, ਕਿਉਂਕਿ ਗੁਰੂ ਨਾਲ ਨਾਲ ਤੁਰਦਾ, ਅੰਦਰ ਦੇ ਜੀਵਨ ਵਿੱਚ ਗੁਰੂ ਨਾਲ ਨਾਲ ਤੁਰਦਾ। ਗੁਰੂ ਮੇਰੇ ਸੰਗ ਰੋਜ਼ ਪੜ੍ਹਨੇ ਹਨ, ਗੁਰੂ ਮੇਰੇ ਸੰਗ ਸਦਾ ਹੈ ਨਾਲ। ਜਿਸ ਦਿਨ ਤੁਸੀਂ ਗੁਰੂ ਦੇ ਨਾਲ ਤੁਰ ਪਾਓਗੇ, ਉਸ ਦਿਨ ਜੀਵਨ ਦੇ ਅੰਦਰ ਪਰਿਵਰਤਨ ਆਉਣਾ ਸ਼ੁਰੂ ਹੋ ਜਾਏਗਾ। ਇਹ ਤੁਰਿਆ ਜਾਏਗਾ, ਗੁਰੂ ਨਾਲ ਨਾ ਤੁਰਿਆ ਜਾਏਗਾ, ਸਮਾਂ ਬਦਲਦਾ ਜਾਏਗਾ। ਪਰ ਇਹ ਖਿਆਲ ਕਰਿਓ, ਸਮਾਂ ਤਾਂ ਬਦਲੇਗਾ, ਗੁਰੂ ਸਹਾਇਕ ਤਾਂ ਹੀ ਹੋਵੇਗਾ ਜੇ ਗੁਰੂ ਨਾਲ ਵਾਕਫੀਤ ਕੱਢੋ। ਅਕਸਰ ਮੈਂ ਕਈ ਵਾਰ ਦੇਖਣਾ, ਗੁਰੂ ਨਾਲ ਨਾਲ ਵੀ ਤੁਰਿਆ ਜਾਂਦਾ ਹੁੰਦਾ, ਸਿੱਖ ਵਾਕਫੀਤ ਫਿਰ ਵੀ ਨਹੀਂ ਕੱਢਦਾ। ਨਾਲ ਨਾਲ ਤਾਂ ਇਹੋ ਤੁਰਿਆ ਜਾਂਦਾ ਵੀ ਰੋਜ਼ ਜਪੁਜੀ ਸਾਹਿਬ ਦਾ ਪਾਠ ਕਰੀ ਜਾਂਦਾ, ਸਿੱਖ ਗੁਰੂ ਦੇ ਨਾਲ ਤੁਰ ਰਿਹਾ, ਕਿਉਂਕਿ ਇਹਨੇ ਰੋਜ਼ ਜਪੁਜੀ ਸਾਹਿਬ ਦਾ ਪਾਠ ਕੀਤਾ ਅਤੇ ਜਪੁਜੀ ਸਾਹਿਬ ਗੁਰੂ ਹੈ, ਬਾਣੀ ਗੁਰੂ। ਸਿੱਖ ਨਾਲ ਤਾਂ ਤੁਰ ਪਏ, ਪਰ ਇਹਨੇ ਵਾਕਫੀਤ ਨਹੀਂ ਕੱਢੀ, ਜਪੁਜੀ ਸਾਹਿਬ ਨੂੰ ਜਾਣਿਆ ਨਹੀਂ ਇਹਦੇ ਵਿੱਚ ਕੀ ਲਿਖਿਆ, ਕਦੀ ਕਦੀ ਪੁੱਛਿਆ ਨਹੀਂ, ਹੇ ਜਪੁਜੀ ਸਾਹਿਬ ਤੂੰ ਕੀ ਹੈ, ਕਦੀ ਇਸਨੇ ਪੁੱਛਣ ਦੀ ਖੇਚਲ ਵੀ ਨਹੀਂ ਕੀਤੀ। ਤੂੰ ਮੇਰੇ ਨਾਲ ਨਾਲ ਤੁਰਿਆ ਜਾਂਦਾ, ਮੈਂ ਜੀਵਨ ਭਰ ਸੁਖਮਣੀ ਸਾਹਿਬ ਪੜ੍ਹਦਾ ਰਿਹਾ, ਹੇ ਸੁਖਮਣੀ ਸਾਹਿਬ ਤੂੰ ਕੀ ਹੈ। ਬਾਹਰਲੇ ਬ੍ਰਹਿਮੰਡ ਵਿੱਚ ਸਮੇਂ ਨਾਲ ਵਾਕਫੀਤ ਕੱਢਣੀ ਹੈ, ਤਾਂ ਕਿ ਉਹ ਸਮੇਂ 'ਤੇ ਮਦਦਗਾਰ ਹੋਵੇ, ਅਤੇ ਅੰਦਰਲੇ ਜੀਵਨ ਵਿੱਚ ਗੁਰੂ ਨਾਲ ਵਾਕਫੀਤ ਕੱਢਣੀ ਹੈ, ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਾਡੇ ਜੀਵਨ ਦੇ ਕਿਸੇ ਮੋੜ 'ਤੇ ਸਾਨੂੰ ਲੋੜ ਪਵੇ ਅਤੇ ਮਦਦਗਾਰ ਹੋਵੇ। ਅਤੇ ਬਿਨਾਂ ਵਾਕਫੀਤ ਤੋਂ ਭਾਵੇਂ ਸਾਰੀ ਜ਼ਿੰਦਗੀ ਜਪੁਜੀ ਸਾਹਿਬ ਪੜ੍ਹੀ ਜਾਓ, ਇੰਨਾ ਪਤਾ ਹੀ ਨਾ ਹੋਵੇ ਜਪੁਜੀ ਸਾਹਿਬ 'ਚ ਕੀ ਲਿਖਿਆ। ਅਤੇ ਇਉਂ ਹੀ ਹੈ ਜਿਵੇਂ ਪੜੋਸੀ ਤੇ ਕੋਲ ਬੈਠਾ, ਨਾਲ ਦੀ ਸੀਟ 'ਤੇ ਬੈਠਾ, ਨਾਲ ਨਾਲ ਸਫ਼ਰ ਵੀ ਕਰ ਰਿਹਾ, ਪਰ ਕੋਈ ਫਾਇਦਾ ਨਹੀਂ। ਜਦੋਂ ਤੁਸੀਂ ਚੱਲਦੇ ਹੋ, ਬਾਹਰ ਵੀ ਪਰਿਵਰਤਨ ਆਉਂਦਾ, ਅੰਦਰ ਵੀ ਆਉਂਦਾ। ਮੈਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀਆਂ ਤਿੰਨ ਲਾਈਨਾਂ ਮੇਰੇ ਸਾਹਮਣੇ ਆਈਆਂ, ਚਾਰ, ਮੈਂ ਹੈਰਾਨ ਹੋਇਆ, ਕਿਹੜਾ ਪਰਿਵਰਤਨ ਜੀਵਨ ਵਿੱਚ। ਇੱਕ ਥਾਂ ਆਖਣ ਲੱਗੇ ਆ ਪਰਿਵਰਤਨ ਦੀ ਕੁਛ ਗੱਲਾਂ ਬਾਣੀ ਵਿੱਚੋਂ ਉਦਾਹਰਣ ਵਜੋਂ ਤੁਹਾਡੇ ਨਾਲ ਸਾਂਝੀਆਂ ਕਰਨਾ ਚਾਹੁੰਦਾ। ਗੁਰੂ ਇੱਕ ਥਾਂ 'ਤੇ ਆਖਦਾ, ਕਹਿੰਦਾ, ਰਹਿਣ ਅੰਧਾਰੀ ਕਾਰੀਆ, ਰਹਿਣ ਅੰਧਾਰੀ ਕਾਰੀਆ, ਕਮਨ ਜੁਗਤ ਚਿਤ ਭੋਰੇ, ਰਾਤ ਕਾਲੀ ਅੰਧੇਰਾ। ਕੋਈ ਯੁਗਤੀ ਦੱਸੋ, ਅਲਾ ਦਿਨ ਚੜ੍ਹਦੇ, ਮੈਂ ਰਾਤ ਤੋਂ ਬੜਾ ਔਖਾ, ਰਾਤ ਮੇਰੇ ਲਈ ਪ੍ਰਸ਼ੰਨ ਜਮੈ, ਪਰ ਕੁਛ ਸਮੇਂ ਬਾਅਦ ਚੇਂਜ ਆਏ, ਪਰਿਵਰਤਨ ਆਇਆ। ਜੀਵਨ ਦੀ ਰਾਤ ਵਿੱਚ, ਕਿਉਂਕਿ ਜੀਵਨ ਨੂੰ ਰਾਤ ਆਖਿਆ, ਜੈਸੇ ਰਹਿਣ ਪ੍ਰਾਹੁਣੇ
उठ चल सह प्रभात। इस जीवन की रात विच मनुख रब नालों टुट गया, आखन लगा कदों ये जीवन की रात खत्म हो गई। पर जदों परिवर्तन आया, चेंज आई, इस जीवन की रात विच प्रीतु मिल गया। जीवन की रात विच रब नूं मिलन दा साधन मिल गया। फिर आखन लग पिया, कहिंदा वध सुख रह नड़िए, हे रात लंबी हो जाए, हुण मुक्की ना। यह भी बाणी हैरान होया। एक पासे बाणी विच आख रहे ने रात छेती कट्टी जाए, दिन चढ़े, ते एक पासे आखदे ने नहीं, वध सुख रह नड़िए, हे सुखामई रात हुण लंबी हो जाए। ऐनी लंबी हो जा कि कभी मुक्के ही ना। पर एक शर्त, रात लंबी होवे नींद ना आवे। क्योंकि ऐसा ना होवे, नींद विच जिन्नी मर्जी लंबी रात होवे, बीत जानी है पता ही नहीं लगना, जो जी होई त्यों जी ना होई। कहन लगे वध सुख रह नड़िए, प्रिया प्रेम लगा नाल। अगली लाइन कहन लगे काट दुख नींदड़िए, हे नींद तू ना आवे। पहले आख रहे सन रात ना पवे, फिर कहने हुण रात पवे पर नींद ना आवे। अगली लाइन अंदर फिर बदल गए, चेंज आ गई, जो जो अवस्था दी चेंज आ गई। कहन लगे मैं हुण चाहना कि मैनू नींद लंबी हो जाए। नींद लंबी हो जाए क्यों? क्योंकि पता नहीं ढूंढदे हां किन्नी देर लग जानी सी प्रीतम नूं, ते बाहर दी ढूंढ जिहड़ी उह मेरे अपने ते निर्भर सी। शरीर करके किसी नूं ढूंढना होवे ते अपने ते निर्भर हुंदा है। लेकिन मैं हुणे पिछले एक समागम विच ख्याल चलिया सी ख्वाब दा, उत्थे एक लफ्ज़ आए सन कि सुपना अपने ते निर्भर नहीं हुंदा। सुपना अपने ते निर्भर नहीं हुंदा, क्योंकि सुपना असीं कदे सोच के आपे नहीं लैंदे कि अज आ सुपना लैणा है। ਬਾਹਰ ਦੀ ਢੂੰਡ ਜਿਹੜੀ ਸੀ ਉਹ ਮੇਰੇ ਆਪਣੇ ਤੇ ਮੁਯਸਰ ਸੀ। ਮੇਰੇ ਵਿੱਚ ਇੰਨੀਆਂ ਕਮਜ਼ੋਰੀਆਂ ਸਨ, ਇੰਨਾ ਥੱਕ ਗਿਆ ਸਾਂ ਕਿ ਹਾਂ ਢੂੰਡੇਂਦੀ ਦਰਸ਼ਨ ਕਾਰਨ ਬੀਥੀ ਬੀਥੀ ਪੇਖਾਂ। ਪਰ ਕਿੱਡਾ ਖੁਸ਼ਕਿਸਮਤ ਸਾਂ ਜਦੋਂ ਮੈਂ ਸੁੱਤਾ ਤੇ ਮੈਨੂੰ ਸੁਪਨਾ ਆ ਗਿਆ ਪ੍ਰੀਤਮ ਦੇ ਮਿਲਾਪ ਦਾ। ਤੇ ਮੈਂ ਹੁਣ ਸੋਚਣਾ ਵੀ ਰੱਬ ਕਰਕੇ ਨੀਂਦ ਨਾ ਖੁੱਲੇ, ਕਿਤੇ ਇਹ ਮਿਲਾਪ ਦਾ ਸੁਪਨਾ ਨਾ ਜੁੜ ਜਾਏ। ਸੁੱਖ ਤਾਂ ਹੈ ਨਾ, ਪਹਿਲੇ ਕਹਿੰਦੇ ਸਨ ਨੀਂਦ ਰਾਤ ਨਾ ਪਵੇ, ਚੇਂਜ ਆਈ, ਫਿਰ ਕਹਿੰਦੇ ਸਨ ਚੰਗਾ ਰਾਤ ਪਵੇ ਪਰ ਨੀਂਦ ਨਾ ਆਵੇ, ਤੇ ਹੁਣ ਫਿਰ ਹੋਰ ਚੇਂਜ ਆਈ ਤੇ ਕਹਿਣ ਲੱਗੇ ਸੁਣ ਸਖੀਏ ਮੇਰੀ ਨੀਂਦ ਭਲੀ। ਸੁਣ ਸਖੀਏ ਮੇਰੀ ਨੀਂਦ ਭਲੀ, ਮੈਂ ਆਪ ਨੜਾ ਫਿਰ ਮਿਲਿਆ, ਜਾਗਣ ਤੇ ਸੁਪਨਾ ਭਲਾ। ਕਹਿਣ ਲੱਗੇ ਜਾਗਣ ਤੇ ਸੁਪਨਾ ਭਲਾ, ਬਸੀਏ ਪ੍ਰਭ ਸੰਗ। ਇਹ ਸਾਰੀ ਅਵਸਥਾ ਵਿੱਚ ਤਬਦੀਲੀ ਕਿਵੇਂ ਆਈ? ਸਾਧ ਸੰਗਤ ਦੇ ਰਸਤੇ ਤੁਰਦੇ ਜਿਉਂ ਜਿਉਂ ਮਿਲਾਪ ਦੇ ਦ੍ਰਿਸ਼ ਨੇੜੇ ਆਉਂਦੇ ਗਏ, ਤਿਉਂ ਤਿਉਂ ਪਹਿਲੇ ਦ੍ਰਿਸ਼ ਖਤਮ ਹੁੰਦੇ ਗਏ। ਕਿਉਂਕਿ ਸਫ਼ਰ ਤਾਂ ਚੇਂਜ ਲਿਆਉਂਦਾ ਹੀ ਲਿਆਉਂਦਾ, ਹਰ ਚੀਜ਼ ਜਿਹੜੀ ਪਰਿਵਰਤਨਸ਼ੀਲ ਹੈ ਉਹਨੇ ਚੇਂਜ ਲਿਆਉਣੀ ਹੈ, ਉਹਨੇ ਕੋਈ ਬਦਲਾਅ ਪੈਦਾ ਕਰਨਾ ਹੈ, ਉਹਨੇ ਟਿਕ ਕੇ ਨਹੀਂ ਰਹਿਣਾ, ਹਰ ਪਲ ਕੁਛ ਬਦਲ ਰਿਹਾ ਹੈ। ਤੇ ਇਸ ਫਰਕ ਕੀ ਹੈ ਕਿ ਹਰ ਬਦਲੇ ਹੋਏ, ਹਰ ਚੇਂਜ ਆਏ ਹੋਏ ਹਾਲਾਤ ਨੂੰ ਵਾਚਣਾ। ਗੁਰਬਾਣੀ ਕੀ ਹੈ? ਉਹ ਸਿੱਖ ਨੂੰ ਇਹ ਸਮਝਾਉਂਦੀ ਹੈ ਕਿ ਤੈਨੂੰ ਹਰ ਬਦਲੇ ਹੋਏ ਅੰਦਰਲੇ ਹਾਲਾਤ ਤੇ ਬਾਹਰਲੇ ਹਾਲਾਤ ਨੂੰ ਸਮਝਣ ਦਾ ਸਮਾਂ ਦੇ ਰਹੀ ਹਾਂ ਕਿ ਦੇਖੀ ਜੇ ਤੂੰ ਸਮੇਂ ਨੂੰ ਨਹੀਂ ਪਛਾਣੇਗਾ ਤਾਂ ਤੇਰਾ ਗੁਆਂਢੀ ਸਮਾਂ ਤੇਰਾ ਮਦਦਗਾਰ ਨਹੀਂ ਹੋਵੇਗਾ। ਜੇ ਤੂੰ ਗੁਰੂ ਨੂੰ ਨਹੀਂ ਪਛਾਣੇਗਾ, ਤੇਰਾ ਸਾਥੀ ਹੈ ਗੁਰੂ, ਮੇਰੇ ਸੰਗ ਸਦਾ ਹੈ ਨਾਲੇ, ਪਰ ਤੇਰੇ ਜੀਵਨ ਦੀਆਂ ਔਖੀਆਂ ਘਾਟੀਆਂ ਵਿੱਚ ਮਦਦਗਾਰ ਨਹੀਂ ਹੋ ਸਕੇਗਾ। ਇਸ ਲਈ ਬਾਹਰ ਦੀ ਦੁਨੀਆਂ ਵਿੱਚ ਬ੍ਰਹਿਮੰਡ ਵਿੱਚ ਚੱਲਦਿਆਂ ਵੀ ਤੂੰ ਬ੍ਰਹਿਮੰਡ ਦੀ ਚੇਂਜ ਨੂੰ ਸਮਝ, ਕਿਉਂਕਿ ਜੋ ਕੁਛ ਕੱਲ੍ਹ ਸੀ ਉਹ ਅੱਜ ਨਹੀਂ, ਹੋ ਸਕਦਾ ਆਉਣ ਵਾਲੇ ਕੱਲ੍ਹ ਨੂੰ ਨਾ ਹੋਵੇ, ਪਰ ਜੋ ਅੱਜ ਤੇਰੇ ਨਾਲ ਗੁਜ਼ਰ ਰਿਹਾ ਉਸ ਅੱਜ ਬੀਤ ਰਹੇ ਅੱਜ ਨੂੰ ਭੁੱਲਣਾ, ਉਹਨੂੰ ਸਮਝਣ ਦੀ ਕੋਸ਼ਿਸ਼ ਕਰ ਤਾਂ ਕਿ ਅੱਜ ਤੇਰੇ ਨਾਲ ਤੁਰ ਰਿਹਾ, ਇਸ ਲਈ ਉਹ ਤੇਰਾ ਮਦਦਗਾਰ ਹੋਵੇ। ਕਹਿਣ ਲੱਗੇ ਬ੍ਰਹਿਮੰਡ ਵਿੱਚ ਵੀ ਜੋ ਚੇਂਜ ਹੈ, ਜੋ ਤਬਦੀਲੀ ਹੈ, ਉਹਨੂੰ ਸਮਝ, ਵਕਤ ਨੂੰ ਵਿਚਾਰ ਤੇ ਤੇਰੇ ਅੰਦਰਲੇ ਬ੍ਰਹਿਮੰਡ ਵਿੱਚ ਜਿਹੜੀ ਚੀਜ਼ ਹੈ ਉਹ ਹੈ ਗੁਰੂ ਦੇ ਰਾਹੀਂ। ਇਸ ਲਈ ਗੁਰੂ ਨਾਲ ਵੀ ਪਛਾਣ ਕੱਢ, ਜਪਜੀ ਸਾਹਿਬ ਐਵੇਂ ਨਾ ਪੜ, ਇਹ ਜਾਣ ਵੀ ਗੁਰੂ ਜਪਜੀ ਸਾਹਿਬ ਵਿੱਚ ਕੀ ਕਹਿੰਦੇ। ਨਿਤਨੇਮ ਕੇਵਲ ਇੱਕ ਰਸਮ ਕਰਕੇ ਨਾ ਕਰ, ਬਲਕਿ ਤੈਨੂੰ ਪਤਾ ਹੋਵੇ ਜਿਸ ਨਿਤਨੇਮ ਨੇ ਜ਼ਿੰਦਗੀ ਭਰ ਮੇਰੇ ਨਾਲ ਤੁਰਨਾ, ਇਹਨੂੰ ਮੈਂ ਪਛਾਣ ਲਵਾਂ, ਇਹਦੇ ਨਾਲ ਵਾਕਫੀਤ ਕੱਢ ਲਵਾਂ ਇਹ ਹੈ ਕੀ, ਤਾਂ ਕਿ ਹਰ ਔਖੇ ਸਮੇਂ ਉਹ ਨਿਤਨੇਮ ਮੇਰਾ ਮਦਦਗਾਰ ਹੋਵੇ। ਕਹਿਣ ਲੱਗੇ ਅੰਦਰ ਤੁਰਨ ਵਾਲਾ ਗੁਰੂ ਉਹਦੇ ਨਾਲ ਪਛਾਣ ਕੱਢ, ਅਤੇ ਬਾਹਰ ਤੁਰਨ ਵਾਲਾ ਇਸ ਸਮੇਂ ਨਾਲ ਪਛਾਣ ਕੱਢ, ਇਹਨੂੰ ਵਿਚਾਰ ਇਹ ਸਮਾਂ ਕੀ ਹੈ। ਕਹਿਣ ਲੱਗੇ ਇਹੋ ਸਭ ਕੁਛ ਹੈ। ਸਤਿਗੁਰੂ ਕਹਿੰਦੇ ਨੇ
ਵਕਤ ਵਿਚਾਰੇ ਸੋ ਬੰਦਾ ਹੋਏ, ਕੁਦਰਤ ਕਰਕੇ ਵਸਿਆ ਸੋ, ਕੁਦਰਤ ਕਰਕੇ ਵਸਿਆ ਸੋ, ਵਕਤ ਵਿਚਾਰੇ ਸੋ ਬੰਦਾ ਹੋਏ, ਵਕਤ ਵਿਚਾਰੇ ਸੋ ਬੰਦਾ ਹੋਏ, ਵਕਤ ਵਿਚਾਰੇ ਸੋ ਬੰਦਾ ਹੋਏ, ਕੁਦਰਤ ਕਰਕੇ ਵਸਿਆ ਸੋਏ, ਕੁਦਰਤ ਕਰਕੇ ਵਸਿਆ ਸੋਏ, ਕੁਦਰਤ ਕਰਕੇ ਵਸਿਆ ਸੋਏ,
ਵਸਿਆ ਸੋ ਵਸਿਆ ਸੋ।
ਕੁਦਰਤ ਹੈ ਕੀਮਤ ਨਹੀਂ ਪਾਏ, ਕੁਦਰਤ ਹੈ ਕੀਮਤ ਨਹੀਂ ਪਾਏ, ਕੁਦਰਤ ਹੈ ਕੀਮਤ ਨਹੀਂ ਪਾਏ, ਜਾਂ ਕੀਮਤ ਪਾਏ ਤਾਂ ਕਹੀਂ ਨਾ ਜਾਏ, ਕੀਮਤ ਪਾਏ ਤਾਂ ਕਹੀਂ ਨਾ ਜਾਏ,
ਕਹੀਂ ਨਾ ਜਾਏ,
ਕੁਦਰਤ ਕਰਕੇ ਵਸਿਆ ਸੋਏ, ਕੁਦਰਤ ਕਰਕੇ ਵਸਿਆ ਸੋਏ।